ਸੋ ਪਿਆਰ ਦੇ ਨਾਲ ਇਹ ਬਾਤ ਕਹਿੰਦਾ ਹੈ, ਹਾਂ ਵੀ ਮੂੰਹ ਨਾ ਜਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਖਾ। ਸੋ ਇਸ ਤਰ੍ਹਾਂ ਦੇ ਨਾਲ ਜਦ ਪੂਰਨ ਪਿਆਰ ਹੋਇਆ, ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤ ਸਿਉਂ ਕਿਨ ਸ੍ਰੀ ਪਦਮਾ ਬਖ ਪਾਇਓ। ਗੁਰਦਾਸ ਨੇ ਪਾਤਸ਼ਾਹ ਕਹਿੰਦੇ ਨੇ ਪੂਰਨ ਪ੍ਰੇਮ ਪਿਆਰ ਤੋਂ ਬਗੈਰ ਪਰਮੇਸ਼ੁਰ ਨਹੀਂ ਮਿਲਦਾ। ਫਿਰ ਪਰਮੇਸ਼ੁਰ ਨੂੰ ਆਪਣੀ ਜੋ ਅਵਸਥਾ ਹੈ ਨਿਰਗੁਣ ਅਵਸਥਾ, ਉਹ ਤਖ਼ਤ ਹੈ ਜੋ ਆਤਮ ਤਖ਼ਤ ਹੈ, ਉਸ ਨੂੰ ਛੱਡਣਾ ਪੈਂਦਾ। ਛੱਡ ਕੇ ਸੰਤ ਭਗਤਾਂ ਨੂੰ ਦਰਸ਼ਨ ਦੇਣੇ ਪੈਂਦੇ ਨੇ, ਉਹਨਾਂ ਦੇ ਕੰਮ ਕਰਨੇ ਪੈਂਦੇ। ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਹੀ ਤਾਂ ਤਾਂ ਉਠਤਾਵੇ, ਸੇਵਕੋ ਨਿਕਟੀ ਹੋਈ ਲਗਾਵੇ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਵੇ। ਉਹ ਰੂਪ ਰੇਖ ਰੰਗ ਭੇਦ ਰੇਖ ਭੇਗ ਤੋਂ ਨਿਆਰਾ ਜੋ ਪ੍ਰਭੂ ਹਰ ਹਰ ਥਾਂ ਹਰ ਘਟ ਵਿੱਚ ਹੈ, ਹੁਣ ਉਸਨੇ ਰੂਪ ਧਾਰ ਲਿਆ ਸਾਕਾਰ ਦਾ, ਕਿਹਾ ਜਾ ਧੰਨੇ ਦੇ ਮਨ ਵਿੱਚ ਸੀ ਤੇ ਕਹਿੰਦਾ ਲਿਆ ਵੀ ਧੰਨਿਆ ਵੇ ਪ੍ਰਸ਼ਾਦਾ ਛਕੀਏ, ਹੈਰਾਨ ਹੋ ਗਿਆ। ਪ੍ਰਸ਼ਾਦੇ ਛਕਣੇ ਸ਼ੁਰੂ ਹੋ ਗਏ, ਹੱਥ ਲਾਉਂਦੇ ਨੇ ਪ੍ਰਸ਼ਾਦਾ ਮੁੱਕ ਜਾਂਦਾ, ਹੱਥ ਲਾਉਂਦੇ ਨੇ ਪ੍ਰਸ਼ਾਦਾ ਮੁੱਕ ਜਾਂਦਾ, ਲੱਸੀ ਵੀ ਪਾਈ ਜਾਂਦਾ ਤੇ ਪ੍ਰਸ਼ਾਦੇ ਜਿੰਨੇ ਪਕਾਏ ਸੀ ਲਿਆਈ ਜਾਂਦਾ। ਤੇ ਮਨ ਵਿੱਚ ਕਹਿੰਦਾ ਪਹਿਲਾਂ ਖੁਸ਼ੀ ਹੋਇਆ, ਫਿਰ ਕਹਿਣ ਲੱਗਿਆ ਅੱਛਾ ਇਹ ਤਾਂ ਬੜੀ ਭੁੱਖ ਹੈ ਇਹਨਾਂ। ਕਹਿੰਦਾ ਹੇ ਪ੍ਰਭੂ ਜੇ ਤੂੰ ਭੁੱਖਾ ਹੈ ਤਾਂ ਮੈਂ ਵੀ ਸਵੇਰ ਦੇ ਨੇ ਕੁਛ ਨਹੀਂ ਖਾਧਾ, ਆਹ ਦੋ ਚਾਰ ਮੈਨੂੰ ਵੀ ਰਹਿਣ ਦੇ। ਸੋ ਛਕ ਲਿਆ। ਉਸ ਵੇਲੇ ਫਰਮਾਨ ਹੈ ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਛਾਹ ਮੂੰਹ ਲਾ। ਰੋਟੀ ਖਾ ਲੈਣੀ ਰੱਬ ਨੇ ਤੇ ਲੱਸੀ ਪੀ ਲੈਣੀ ਕੋਈ ਮਾਮੂਲੀ ਬਾਤ ਨਹੀਂ ਹੈ। ਉਹ ਹੋਈ ਕਿਉਂ? ਕਿਉਂਕਿ ਭੋਲਾ ਪਾਏ ਗੋਬਿੰਦ ਮਿਲਾਵੇ, ਭੋਲਾ ਪਾ ਸੀ ਚਤਰਾਈ ਨਾ ਚਦਰ ਭੁਜ ਪਾਈ ਹੈ, ਚਤਰਾਈ ਦੇ ਨਾਲ ਨਹੀਂ ਮਿਲਦਾ, ਭੋਲੇ ਪਾਏ ਮਿਲੇ ਰਗੜਾਇਆ। ਭੋਲਾ ਪਾ ਹੋਵੇ, ਸਿੰਪਲੀਸਿਟੀ ਹੋਵੇ, ਹੱਥ ਤੋਂ ਜਾਵੇ। ਇਹ ਪਰਮੇਸ਼ਰ ਦੂਰ ਨਹੀਂ, ਇਹਨੂੰ ਚਲਾਕ ਬੰਦੇ ਨਹੀਂ ਚੰਗੇ ਲੱਗਦੇ, ਅਭਿਮਾਨੀ ਨਹੀਂ ਚੰਗੇ ਲੱਗਦੇ। ਹਰ ਜੋ ਓਂਕਾਰ ਨਾ ਪਾਵੇ ਬੇਦ ਕੂਕ ਸੁਣ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉਹ ਪ੍ਰਤੱਖ ਹੋ ਗਿਆ ਐਮ ਪੜ੍ਹ ਲਓ।
ਬਾਬਾ ਬਾਬਾ ਬਈ ਰੱਬ ਪ੍ਰਤੱਖ ਹੋ ਗਿਆ, ਬਾਬਾ
ਰੋਟੀ ਖਾਏ ਛਾਹ ਛਾਹ ਮੂੰਹ ਲਾਵੇ। ਲੱਸੀ ਪੀਂਦਾ ਹੈ ਸਾਡੇ ਮੰਨਣੇ ਅਤੇ ਪ੍ਰਸ਼ਾਦੇ ਛਕਦਾ ਹੈ। ਪ੍ਰਸੰਨ ਹੋ ਗਿਆ, ਕਹਿੰਦੇ ਧੰਨਿਆ ਇੰਨਾ ਖਲਾਤ ਆ, ਇੰਨਾ ਖਲਾਤ ਆ, ਮੈਂ ਰੋਜ਼ ਨਹੀਂ ਬਈ ਇੰਨਾ ਖਾਣ, ਵੈਸੇ ਤਾਂ ਮੈਂ ਖਾਂਦਾ ਹੀ ਨਹੀਂ ਹੁੰਦਾ, ਪਿਆਰ ਦਾ ਬੰਨੇ ਹੋਇਆ ਮੈਂ ਖਾ ਗਿਆ। ਅਤੇ ਮਹਾਰਾਜ ਕਹਿੰਦੇ ਨੇ ਕਿ ਭੋਲਾ ਸੀਗਾ, ਭੋਲੇ ਭਾਓ ਗੋਬਿੰਦ ਮਿਲਾਵ ਹੈ, ਇਹ ਵਿੱਚ ਸੁਣ ਕੇ ਜਾਟਰੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਤੰਨਾ ਵੜ ਪਰ ਵੱਡਿਆਂ ਭਾਗਾਂ ਵਾਲਾ। ਉਸ ਵੇਲੇ ਪਰਮੇਸ਼ਰ ਨੇ ਕਿਹਾ ਧੰਨਿਆ ਬਈ ਇਹ ਚੱਲਿਆ ਆਉਂਦਾ, ਜਦੋਂ ਮੈਂ ਪ੍ਰਗਟ ਹੋ ਜਾਣਾ ਸੰਸਾਰ 'ਚ, ਚਾਹੇ ਧਰੂ ਹੈ, ਚਾਹੇ ਪ੍ਰਹਲਾਦ ਹੈ, ਚਾਹੇ ਹੋਰ ਭਗਤ ਨੇ, ਉਸ ਵੇਲੇ ਉਹ ਬਚਨ ਕਹਿੰਦੇ ਹੁੰਦੇ ਨੇ ਜਿਹਨੂੰ ਆਰਤੀ ਚਾਹੀਦੀ ਆ, ਤੂੰ ਵੀ ਆਰਤੀ ਉਤਾਰ। ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤਾਂ ਆਉਂਦੀ ਨਹੀਂ, ਮੈਨੂੰ ਤਾਂ ਜਿਹੀ ਜੀ ਆਉਂਦੀ ਹੈ, ਫਿਰ ਮੈਂ ਉਹੀ ਜਿਹੀ ਬੇਨਤੀ ਕਰ ਦਿੰਦਾ।
ਇੱਛਾ ਮੇਰੀਆਂ ਤੂੰ ਕਰ ਦੇ ਪੂਰੀਆਂ, ਕੱਟ ਤੇਰੇ ਕਰ
ਬਾਣੀ ਸੁਣਦਾ ਰਿਹਾ, ਰਵਿਦਾਸ ਦੀ ਵੀ ਬਾਣੀ, ਹੋਰ ਭਗਤਾਂ ਦੀ ਵੀ ਬਾਣੀ, ਉਹ ਕੁਛ ਨਾ ਕੁਛ ਮੰਗਦੇ ਸੀ ਤੇ ਝੂਠੇ ਭਗਤ ਨਾ ਹੋ, ਤੀਜਾ ਇਹ ਮਾਲਾ ਆਪਣੀ ਤੀਜਾ, ਉਹਨੇ ਵੀ ਕੁਛ ਨਾ ਕੁਛ ਮੰਗਿਆ। ਕਿਉਂ ਮੰਗਿਆ? ਮੈਂ ਤਾਂ ਐਂ ਸੋਚਦਾ ਵੀ ਜੇ ਮਨ ਵਿੱਚ ਮੰਗਾਂ ਬਣੀਆਂ ਰਹਿਣ ਫਿਰ ਤੇਰੀ ਭਗਤੀ ਨਹੀਂ ਚੰਗੀ ਤਰ੍ਹਾਂ ਆਉਂਦੀ, ਉਹ ਖਿਆਲ ਆਈ ਜਾਣਗੇ। ਇਸ ਕਰਕੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਗ੍ਰੰਥ ਤਿੰਨ ਕੇ ਕਾਰ ਸਵਾਰਦਾ। ਤੇ ਮੈਂ ਤਾਂ ਮੰਗਦਾ ਰੋਜ਼ ਦੀਆਂ ਲੋੜਾਂ, ਦਾਲ ਸੀਧਾ ਮੰਗੋ ਪੀਓ, ਦਾਲ ਹੋਵੇ ਤੇ ਸੀਧਾ ਹੋਵੇ ਤੇ ਕੋਲ ਵਧੀਆ ਫਸਲ ਕੇ ਉਹ ਹੋਵੇ, ਇਹ ਖਾ ਕੇ ਜੀ ਖੁਸ਼ ਹੋ ਜਾਂਦਾ, ਹਮਰਾ ਖੁਸ਼ੀ ਕਰੇ ਨਿਤ ਪੀਓ। ਪੁਨੀਆ ਸਾਧਨ ਨੀਕਾ ਕੱਪੜਾ ਤੇ ਹੋਰ ਮੈਂ ਜੋੜੇ ਵਗੈਰਾ, ਇਹ ਵੀ ਸੋਹਣੇ ਮੰਗਦਾ, ਵਧੀਆ ਹੋਣਾ ਵੀ ਪੈਰਾਂ ਨੂੰ ਵੱਢਣ ਵਾਲੀ ਜੁੱਤੀ ਨਾ ਮਿਲ ਜਾਵੇ, ਕੱਪੜਾ ਨਾ ਮਿਲ ਜੇ, ਕੱਪੜਾ ਸਹੀ ਢੰਗ ਦਾ ਸਰੀਰ ਨੂੰ ਮਾਪ ਪਾਉਣ ਵਾਲਾ ਮਿਲੇ, ਅਨਾਜ ਮੰਗੋ ਸੱਤ ਸੀਗਾ, ਫਿੱਕਾ ਅਨਾਜ ਨਹੀਂ ਮੰਗਦਾ, ਜਿੱਥੇ ਸੱਤ ਮਹਾਂ ਬਿੱਤੀਆਂ ਹੋਣ, ਧਰਤੀ ਬਾਈ ਹੋਵੇ ਚੰਗੀ, ਉੱਥੇ ਜਿਹੜੀ ਕਣਕ ਪੈਦਾ ਹੁੰਦੀ ਹੈ ਮਿੱਠਾ ਦਾਣਾ ਹੋਇਆ ਕਰਨਾ, ਉਹ ਮੰਗਦਾ। ਗਊ ਭੈਸ ਭੈਂਸ ਲਵੇਰੀ, ਇੱਕ ਗਊ ਵੀ ਮੇਰੇ ਕੋਲ ਹੋਵੇ, ਕਿਉਂਕਿ ਮੈਨੂੰ ਬੱਚਿਆਂ ਦੀ ਲੋੜ ਹੈ, ਉਹਨੇ ਬੱਚੇ ਲੈਣੇ ਨੇ ਅਤੇ ਮੈਂ ਹਲਚ ਚਲਾਉਣੇ ਨੇ। ਮੱਝ ਦੀ ਲੋੜ ਹੈ, ਉਹਦਾ ਦੁੱਧ ਗਾੜਾ ਹੁੰਦਾ ਹੈ, ਜੇ ਅਸੀਂ ਨਾ ਪੀਏ ਮੱਝ ਦਾ ਦੁੱਧ, ਸ਼ਕਤੀ ਨਹੀਂ ਆਉਂਦੀ, ਸਰੀਰ ਦੀ ਐਨਰਜੀ ਨਹੀਂ ਬਣਦੀ, ਇਹਦਾ ਹੁਣ ਡਾਕਟਰ ਤਾਂ ਕਹਿੰਦੇ ਅਸੀਂ ਵਿਹਲੇ ਰਹਿੰਦੇ ਹਾਂ। ਨਹੀਂ ਦੁੱਧ ਵਰਗੀ ਕੋਈ ਚੀਜ਼ ਨਹੀਂ ਸੀ ਦੁਨੀਆਂ 'ਚ ਘਿਓ ਦੁੱਧ ਵਰਗੀ। ਬੜੇ ਬਲਵਾਨ ਪੁਰਸ਼ ਪੈਦਾ ਹੁੰਦੇ ਸੀ, ਬਹੁਤ ਵਧੀਆ ਖੁਰਾਕ ਸੀ। ਹੁਣ ਤਾਂ ਕਹਿੰਦੇ ਨੇ ਅਸੀਂ ਵਿਹਲੇ ਰਹਿੰਦੇ ਹਾਂ, ਹੱਡਾਂ 'ਚ ਜੰਮ ਜਾਂਦਾ, ਫਿਰ ਨਾੜੀਆਂ ਜੰਮਿਆ, ਹਰ ਟਰਬਲ ਹੋ ਗਈ। ਉਹ ਕਹਿੰਦੇ ਖਾਓ ਹੀ ਨਾ, ਮਾੜੇ ਹੀ ਚੰਗੇ ਹੋ ਤੁਸੀਂ। ਸੋ ਕਹਿੰਦੇ ਨਾ, ਮੈਨੂੰ ਤਾਂ ਵਧੀਆ ਦੇ ਦੇ, ਗਊ ਵੀ ਦੇ ਦੇ, ਇੱਕ ਮੈਂ ਵੀ ਦੇ ਦੇ, ਅਤੇ ਫੰਡਲਾ ਨਾ ਦੇਈ, ਲਵੇਰੀਆਂ ਹੀ ਰਹਿਣ ਮੇਰੇ ਘਰ, ਉੱਧਰੋਂ ਸੂਣ ਵਾਲਾ ਟਾਈਮ ਆ ਜਾਵੇ ਅਤੇ ਉੱਧਰ ਅਜੇ ਦੁੱਧ ਦਿੰਦੀਆਂ ਹੋਣ। ਇੱਕ ਤਾਜਨ ਤੁਰੀ ਚੰਗੇਰੀ, ਇੱਕ ਮੈਂ ਬਹੁਤ ਵਧੀਆ ਘੋੜੀ ਮੰਗਦਾ, ਜਾਂ ਖੇਤ ਮੇਰੇ ਦੂਰ ਸਹੀ ਪਏ ਨੇ, ਦੇਖਣ ਆਵਾਂ ਅਤੇ ਛੇਤੀ ਛੇਤੀ ਮੈਂ ਦੇਖ ਕੇ ਮੁੜ ਜਾਵਾਂ, ਅਤੇ ਉਹ ਵੀ ਦੇ ਦੇ, ਅਤੇ ਜਦ ਤੂੰ ਉਹ ਦੇ ਦੇਗਾ ਇਹ ਬਰਕਤਾਂ ਮੈਨੂੰ, ਤਾਂ ਉਸ ਵੇਲੇ ਮੇਰੇ ਘਰ ਲਹਿਰੇ ਪੈਰੇ ਹੋ ਜਾਣਗੇ, ਫਿਰ ਮੈਂ ਕਾਮੇ ਰੱਖ ਕੇ ਖੇਤੀ ਕਰਾਂਗਾ। ਘਰ ਕੀ ਗਹਿਣ ਚੰਗੀ, ਇੱਕ ਪਰਮੇਸ਼ਰ ਮੇਰੀ ਬੇਨਤੀ ਵੱਲ ਨਹੀਂ, ਜਿਹੜੀ ਘਰ ਵਾਲੀ ਦੇਣੀ ਹੈ ਨਾ, ਉਹ ਲੜਾਕੀ ਨਾ ਦੇਵੇ, ਐਵੇਂ ਨਾ ਮੇਰੇ ਨੂੰ ਤਾਨੇ ਮਿਹਣੇ ਗੁੱਸਾ ਕਰੀ ਜਾਇਆ ਕਰੇ। ਉਹ ਜੇ ਦੇਣੀ ਹੈ ਤਾਂ ਮੇਰੀ ਮਦਦ ਕਰਨ ਵਾਲੀ ਦੇ, ਮੈਂ ਵੀ ਬਲਤੀ ਕਰਾਂ ਉਹ ਵੀ ਕਰੇ, ਜੇ ਮੈਂ ਤੇਰੇ ਨਾਲ ਪਿਆਰ ਦੀਆਂ ਗੱਲਾਂ ਕਰੇ ਉਹ ਵੀ ਕਰੇ, ਅਤੇ ਬਹੁਤ ਵਧੀਆ ਦੇ ਦੇ ਸਤਸੰਗ ਜੋ ਵੀ ਹੋਵੇ, ਜਨ ਤਾਂ ਨਾ ਲੈਵੇ ਮੰਗੀ, ਮੈਂ ਇਹ ਚੀਜ਼ਾਂ ਹਾਂ। ਕਹਿੰਦੇ ਤਥਾ ਤੂੰ ਧੰਨਿਆ, ਤੈਨੂੰ ਸਭ ਚੀਜ਼ਾਂ ਮਿਲ ਜਾਣਗੀਆਂ, ਤੈਨੂੰ ਨਹੀਂ ਮਿਲਣਗੀਆਂ, ਜਿਹੜਾ ਤੇਰੇ ਇਸ ਸ਼ਬਦ ਨੂੰ ਵੀ ਪੜ੍ਹੇਗਾ ਮੈਂ ਉਹਨੂੰ ਵੀ ਦੇ ਦਿਆ ਕਰਾਂਗਾ। ਮੰਗਣ ਦਾ ਢੰਗ ਹੈ, ਕਿਉਂ ਜਦ ਉਹ ਪੜ੍ਹੇਗਾ ਤਾਂ ਤੇਰਾ ਅਤੇ ਮੇਰਾ ਪਿਆਰ ਜਾਮਨ ਹੋਏਗਾ, ਉਸ ਵੇਲੇ ਮੈਂ ਉਹਦੀ ਮੰਗ ਵੀ ਪੂਰੀ ਕਰ ਦਿਆ ਕਰਾਂ, ਚਾਹੇ ਮੈਨੂੰ ਥੋੜ੍ਹਾ ਹੀ ਪਿਆਰ ਕਰਿਓ। ਚੱਲ ਹੁਣ ਆਪਾਂ ਕੰਮ ਕਰੀਏ, ਡੰਗਰ ਖੋਲ੍ਹ ਦੇ, ਸਭ ਕੁਛ ਕਰ ਲਿਆ ਅਤੇ ਜਾ ਕੇ ਫਟਾਫਟ ਕੰਮ ਕਰਦਾ। ਤਾਂ ਮੈਂ ਕਹਿੰਦਾ ਤੁਸੀਂ ਤਾਂ ਮਹਾਰਾਜ ਬਹੁਤ ਕੰਮ ਜਾਣਦੇ ਹੋ, ਕਹਿ ਧੰਨਿਆ ਮੈਂ ਅਗਲੀ ਦੁਨੀਆ ਦਿੰਦੀ ਹੈ ਨਾ, ਇਹ ਇੰਨੀ ਚੁਟਕੀ 'ਚ ਬਣਾ ਦਿੰਦਾ, ਇੰਨੀ ਚੁਟਕੀ ਮਾਰੋ ਸਭ ਖਤਮ। ਕਹਿੰਦਾ ਪ੍ਰਭੂ ਤੁਹਾਡੇ ਤਾਂ ਬਹੁਤ ਤਾਕਤ ਹੈ। ਕਹਿੰਦੇ ਹਾਂ, ਮੈਂ ਇੱਕ ਸ਼ਬਦ ਨਾਲ ਬਣਾਤੀ ਸੀ, ਕੀਤਾ ਤੁਸਾਓ ਇੱਕ ਖਵਾਓ ਤਿਸਤੇ ਹੋਏ ਲੱਖ ਦਰਿਆ। ਗੱਲ ਚੱਲਦੀ ਰਹੀ ਕਿੰਨੇ ਦਿਨ ਹੋਏ। ਕਹਿੰਦੇ ਤੁਸੀਂ ਰਹਿੰਦੇ ਕਿੱਥੇ ਹੋ? ਕਹਿੰਦਾ ਨਾ ਦਿੱਤੇ ਤੁਸੀਂ, ਜੇ ਮੈਂ ਇਹ ਗੱਲ ਟਾਈਮੇ 'ਤੇ ਪੁੱਛ ਲਈ ਨਾ, ਗੱਲ ਨਹੀਂ ਬਣਨੀ, ਮੇਰਾ ਅਸਲੀ ਰੂਪ ਹੋਰ ਹੈ, ਇਹ ਤਾਂ ਮੈਂ ਤੈਨੂੰ ਤੇਰੇ ਪਿਆਰ ਦਾ ਰੂਪ ਦਿਖਾ ਰਿਹਾ। ਕਹਿੰਦਾ ਹੋਰ ਹੈ ਤੁਹਾਡਾ ਰੂਪ? ਕਹਿੰਦੇ ਹਾਂ। ਕਹਿੰਦੇ ਉਹ ਕਿੱਥੋਂ ਪਤਾ ਲੱਗੂਗਾ? ਕਹਿੰਦੇ ਮੈਂ ਨਹੀਂ ਦੱਸ ਸਕਦਾ, ਇਹ ਜਿਹੜੇ ਮੇਰੇ ਸੰਤ ਨੇ ਉਹ ਦੱਸ ਸਕਦੇ ਨੇ, ਉਹਨਾਂ ਨੂੰ ਮੈਂ ਅਥਾਰਟੀ ਦਿੱਤੀ ਹੋਈ ਹੈ, ਮੈਂ ਆਪ ਨਹੀਂ ਦੱਸ ਸਕਦਾ। ਕਹਿੰਦੇ ਫਿਰ ਕੀ ਉਹ? ਕਹਿੰਦੇ ਧੰਨਿਆ, ਨਾ ਮੈਂ ਰਹਿਣਾ, ਨਾ ਤੈਂ ਰਹਿਣਾ, ਨਾ ਅੱਜ ਸੰਸਾਰ ਨੇ ਰਹਿਣਾ। ਕਹਿੰਦਾ ਫਿਰ ਤਾਂ ਬਹੁਤ ਮਾੜੀ ਗੱਲ ਹੈ। ਕਹਿੰਦੇ ਜਾਂ ਸੰਤਾਂ ਨੂੰ ਪੁੱਛ ਲੈ, ਸੰਤਾਂ ਦੇ ਕੋਲ ਜਾਂਦਾ, ਰਾਮਾਨੰਦ ਜੀ ਦੀ ਆ ਕੇ ਸੇਵਾ 'ਚ ਲੱਗਦਾ, ਬੇਨਤੀ ਕਰਦਾ, ਅਤੇ ਉਹਨਾਂ ਨੂੰ ਜਦ ਪੁੱਛਦਾ, ਉਹ ਕਹਿੰਦੇ ਧੰਨਿਆ, ਜਿੰਨਾ ਤੈਨੂੰ ਨਜ਼ਰ ਆਉਂਦਾ ਇਹ ਸਾਰਾ ਹੀ ਪਰਮੇਸ਼ਰ ਹੈ, ਅਗਿਆਨੀ ਨੂੰ ਇਹ ਸੰਸਾਰ ਲੱਗਦਾ, ਅਗਿਆਨੀ ਨੂੰ ਇਹਦੇ ਵਿੱਚ ਸਰੀਰ 'ਚ ਵਸਦਾ ਜੀਵ ਲੱਗਦਾ, ਅਗਿਆਨੀ ਨੂੰ ਜਿਹੜਾ ਪਰਿਪੂਰਨ ਪਰਮੇਸ਼ਰ ਹੈ ਉਹ ਈਸ਼ਵਰ ਲੱਗਦਾ। ਲੇਕਿਨ ਧੰਨਿਆ, ਜਦ ਅਸਲੀ ਨੇਤਰ ਖੁੱਲ੍ਹ ਜਾਣਗੇ ਤੇਰੇ ਗਿਆਨ ਦੇ ਨਾਲ, ਉਸ ਵੇਲੇ ਆ ਸਾਰਾ ਸੰਸਾਰ ਕੀ ਬਣ ਜਾਣਾ? ਇਸ ਤਰ੍ਹਾਂ ਮਹਾਰਾਜ ਕਹਿੰਦੇ ਆ, ਪੜ੍ਹੋ ਪਿਆਰ
ਨਾਲ।
सब बंदे एक नूर से सब जग गया कौन भले कौन लोगा परम ना पूलो पाई खालक 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 मैं खालक पूर रहे हो सब कहते धनिया आ जड़ा संसार दिसदा ना ये सारा ही परमेश्वर है नेत्रो मेरे हो हर तुम मैं जो तरी हर वे नवर ना देखो कोई नदरी हर निहालिया ये बे संसार तुम देख दे ये हर का रूप है हर रूप नजरी आया ये तो है ही परमेश्वर का रूप फिर दिसदा सानू क्यों नहीं क्योंकि असी ज्ञानी आ ज्ञानी नू ये संसार दिसदा अपना आप जीव दिसदा ते ईश्वर अड दिसदा तीन दिसदे ने ज्ञानवान नू इको ही दिसदा अंदर भी हो बाहर भी हो सो अंतर सो बाहर अनंत घट घट व्यापरिया भगवंत तरन माए आकाश प्याल सर्व लोक पूर्ण प्रतपाल बन तिन पर्वत है पार ब्रह्म जैसी आग्या तैसा कर्म पौन पानी बसंतर माए चार कुंट दै दिशे समाए तिस्ते तिन नाही को थौ गुर प्रसाद नानक सुख पौ कहिंदे मैं आप ही करदा मेरा हुक्म चलदा परमेश्वर कहिंदा आ मूर्ख लोग आप बिच आ जाने लोग बन जाते ने जीव बन जाते ने आप बिच आ जाने फिर उसकी सजा भुगती जाते ने हम मैं आजात है हम मैं कर्म कमाए हम मैं ही बंधना फिर वो जो परमेश्वर का असली रूप सीगा घट घट व्यापक हर थान के उत्ते रामानंद ने जिस वक्त दिखाया उस वेले धमेन धने की बिरती साकार तो उठ के सरगुण चो उठ के असली प्रेत प्रभु दे निर्गुण स्वरूप च जाके वासा करके आप परमेश्वर का रूप हो गया सो इस तरह के नाल भोले भा दे विच आम बंदा आम मुंडा जिन्हों कोई ज्ञान नहीं आता कोई फिलासफी नहीं आती कि उच्चा चढ़ गया प्रभु का रूप बन गया जिन्हां ना विसरे नाम सेक ने भेद ना जाणो मूल साई सो ये सत्सू के महीने के अंदर गुरु महाराज सानू ये सब कुछ समझाते ने कि प्यार दे नाल जो मिल जाता प्रभु नूं उहदा ही रूप हो जाया करदा ते सुखी बसदा असू सुखी बसंदिया जिन्हां माया हर प्रभ इन दूजा को नहीं नानक अर्शन आए कोई नहीं इत्थे प्रभु ते बगैर सुखी बसदे ने जिहड़े नाम दे इस नाम दे इस अनुभव दे विच रहदे सो हुण समां जात नहीं दिंदा सारे गुरु स्तोत्र आनंद साहब वालों दूसरी बेनती है कि आप बड़ी देर तो कार सेवा करते आ रहे हैं ये गुरु महाराज ने समा बख्श दिता सन सो सेवक जो लाया सेव वो सेवक हो ही है जिन्हों गुरु ने सेवा च ला लिया कहिंदे इहदा फल की किसे प्राप्त नंजन देव नूं वाहिगुरु मिल जांदा सेवा सिमरन नालों पाठ नालों घट चीज नहीं वध है ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਤਾਂ ਨਾਨਕ ਬਾਹ ਲਗਾਈ ਹੈ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਨਾਲ ਸੜਕਾਂ ਬਣ ਰਹੀਆਂ ਨੇ ਬਹੁਤ ਸਾਰੇ ਕੰਮ ਸਮਾਗਮ ਦੇ ਹੋ ਰਹੇ ਨੇ ਸਮਾਗਮ ਬਹੁਤ ਛੇਤੀ ਆ ਗਿਆ ਤਿੰਨ ਚਾਰ ਮਹੀਨੇ ਤੋਂ ਅਸੀਂ ਲੱਗੇ ਹੋਏ ਹਾਂ ਅਤੇ ਕੰਮ ਖਤਮ ਹੋਣ 'ਚ ਨਹੀਂ ਆ ਰਿਹਾ ਕਿਸੇ ਪਾਸਿਓਂ ਛੇ ਸੱਤ ਮਿਸਤਰੀ ਲੱਗੇ ਹੋਏ ਨੇ 15-20 ਰਾਜ ਨੇ ਆ ਹੈਗੇ ਮਜ਼ਦੂਰ ਵਗੈਰਾ ਅਤੇ ਬੇਅੰਤ ਸੰਗਤ ਸੇਵਾ ਕਰਦੀ ਹੁਣ ਇਹ ਹੈ ਤੁਰਨਾ ਕਿ ਸਮਾਂ ਮਿਲ ਜਾਵੇ ਸੜਕ ਸਾਫ ਕਰ ਲਈਏ ਜਿੰਨੀ ਕੁ ਸਾਨੂੰ ਆਉਂਦੀ ਹੈ ਉਹਨੂੰ ਉਸ ਤਰ੍ਹਾਂ ਦੀ ਕਰ ਲਈਏ ਉਹਦੇ ਬਾਅਦ ਜਿਹੜੇ ਟੈਕਨੀਕਲ ਬੰਦੇ ਨੇ ਉਹ ਫਿਰ ਦੁਬਾਰਾ ਸਾਫ ਕਰਨਗੇ ਅਤੇ ਥੋੜ੍ਹੇ ਦਿਨਾਂ ਦੇ ਅੰਦਰ ਇਹਦੇ ਉੱਤੇ ਲੁੱਕ ਪੈਣੀ ਸ਼ੁਰੂ ਹੋ ਜਾਣੀ ਹੈ ਉਹ ਕਹਿੰਦੇ ਸਾਡਾ ਕੰਮ ਤਾਂ ਹੈ ਛੋਟਾ ਜਿਹਾ ਬਹੁਤਾ ਨਹੀਂ ਅਸੀਂ 2-4 ਦਿਨਾਂ 'ਚ ਖਤਮ ਕਰ ਲੈਣਾ ਅਤੇ ਸੜਕ ਦੇ ਵਿੱਚੋਂ ਮਿੱਟੀ ਕੱਢ ਦਿੱਤੀ ਜਾਵੇ ਪੱਥਰਾਂ 'ਚ ਚੰਗੀ ਤਰ੍ਹਾਂ ਨਾਲ ਅਤੇ ਉਹਦੇ ਵਾਸਤੇ ਬੁਰਸ਼ ਵਗੈਰਾ ਲਿਆਉਂਦੇ ਨੇ ਸੰਗਤਾਂ ਨੇ ਸੇਵਾ ਕਰੀ ਹੈ ਕੁਛ ਸੇਵਾ ਇੱਧਰ ਨਾਲੀਆਂ ਦੀ ਬਣਨ ਦੀ ਕਰ ਰਹੀ ਹੈ ਕੁਛ ਗੁਸਲਖਾਨਾ ਉਹ ਪਰਲੇ ਟਿਊਬਵੈੱਲ 'ਤੇ ਬਣਾਉਣਾ ਹੈ ਕਾਫੀ ਕੰਮ ਹੈ ਜਿਹੜਾ ਕਰਨਾ ਉਹਦੇ ਬਾਅਦ ਪੰਡਾਲ ਲੱਗਣੇ ਕੱਲ੍ਹ ਅਸੀਂ ਸਵਾਮੀ ਰਾਮ ਜੀ ਦੇ ਪਾਸ ਗਏ ਸੀ ਡੋਈ ਵਾਲੇ ਤੋਂ 3 ਕਿਲੋਮੀਟਰ ਅੱਗੇ ਹੈ ਰਿਸ਼ੀਕੇਸ਼ ਦੇ ਵਿਚਾਲੇ ਬੜਾ ਸੋਹਣਾ ਉਹਨਾਂ ਦਾ ਸਥਾਨ 150 ਏਕੜ ਦਾ ਬਣਿਆ ਜਿਹੜੀ ਪ੍ਰੇਮੀ ਗਏ ਨੇ ਉਹਨਾਂ ਨੂੰ ਸਦਾ ਹੀ ਉਹ ਯਾਦ ਰਹਿਣਾ ਕਿਉਂਕਿ ਮਹਾਨ ਮਹਾਨ ਸੰਤ ਨੇ ਮੇਰੇ ਵਰਗੇ ਨਹੀਂ ਮੈਂ ਤਾਂ ਕਹਿ ਦਿੰਦੇ ਹਾਂ ਅਸੀਂ ਤਾਂ ਨਿੱਕੇ ਨਿੱਕੇ ਹਾਂ ਛੋਟੇ ਛੋਟੇ ਪਰ ਉਹਨਾਂ ਨੇ ਕਿੰਨਾ ਸੰਗਤ ਨੂੰ ਮਾਣ ਦਿੱਤਾ ਸਾਨੂੰ ਦਿੱਤਾ ਬੀਬੀ ਜੀ ਨੂੰ ਤਾਂ ਛੱਡਿਆ ਹੀ ਨਹੀਂ ਹੈ ਕਹਿੰਦੇ ਮੇਰੀ ਤਾਂ ਮਾਂ ਮਿਲ ਗਈ ਕਹਿੰਦਾ ਮੈਂ ਹੁਣ ਨਹੀਂ ਜਾਣ ਦੇਣਾ ਕਿੱਥੇ ਚਲੇ ਜਾਓਗੇ ਤੁਸੀਂ ਹੁਣ? ਬਹੁਤ ਜ਼ਿਆਦਾ ਪਿਆਰ ਕਰਿਆ, ਵਾਹ ਹੀ ਨਹੀਂ ਛੱਡੀ ਇਹਨਾਂ ਦੀ, ਉੱਪਰ ਨੂੰ ਜਾਣਾ ਤਾਂ ਵਾਹ, ਜੇ ਸਟੇਜ 'ਤੇ ਲੈ ਕੇ ਗਏ ਇਹ ਤਾਂ ਬਹਿੰਦੇ ਨਹੀਂ ਸੀ, ਕਹਿੰਦੇ ਨਾ ਮੈਂ ਮਾਂ ਤੇ ਬਿਨਾਂ ਨਹੀਂ ਪੁੱਤ ਨਹੀਂ ਬੈਠਾ। ਬੜਾ ਹੀ ਉਹਨਾਂ ਨੇ ਪਿਆਰ ਦਿਖਾਇਆ ਸੰਗਤ ਨੂੰ, ਬਹੁਤ ਜ਼ਿਆਦਾ ਮਾਨਤਾ ਦਿੱਤੀ, ਬੜੇ ਉਹਨਾਂ ਨੇ ਬਚਨ ਜਿਹੜੇ ਕਹੇ। ਮਹਾਤਮਾ ਦੇ ਬਚਨ ਐਵੇਂ ਨਹੀਂ ਹੁੰਦੇ ਅਸੀਂ ਦੁਨੀਆਦਾਰ ਝੂਠ ਬੋਲ ਪੈਂਦੇ, ਕੁਛ ਮਨਾ ਹੋਵੇ ਬੰਦੇ ਨੂੰ ਵਟਿਆ ਦਾਂਗੇ। ਸੰਤ ਜਿਹੜੇ ਬੋਲਦੇ ਨੇ ਉਹ ਪ੍ਰਥਾਏ ਸਾਖੀ ਮਹਾਂਪੁਰਸ਼ ਬੋਲਦੇ, ਬਿਲਕੁਲ ਸੱਚ ਗੱਲ ਕਹਿੰਦੇ ਹੁੰਦੇ ਨੇ ਅਨੁਭਵ। ਸੋ ਉਹਨਾਂ ਨੇ ਬੜੇ ਚੰਗੇ ਬਚਨ, ਬਹੁਤ ਸ਼ੋਭਾ ਦੇਣ ਵਾਲੇ, ਪ੍ਰੇਰਨਾ ਦੇਣ ਵਾਲੇ ਬੋਲੇ। ਸੋ ਉਹਨਾਂ ਨੇ ਇਸ ਤਰ੍ਹਾਂ ਪ੍ਰੋਗਰਾਮ ਉਹ ਕਰ ਰਹੇ ਨੇ, ਸਾਡਾ ਜਿਹੜਾ ਆਪਣਾ ਸਮਾਗਮ ਆ ਰਿਹਾ ਜਿਵੇਂ ਉਹਨਾਂ ਦਾ ਹੀ ਹੁੰਦਾ। ਅਜੇ ਅਸੀਂ ਸੋਚ ਰਹੇ ਸੀ, ਉਹਨਾਂ ਨੂੰ ਬੁਲਾ ਲਿਆ ਆਪਣੇ ਜਿਹੜੇ ਪੀਏ ਨੇ, ਕਹਿੰਦੇ ਲਵੀ ਲਿਖ, ਡਾਕਟਰਾਂ ਦੇ ਨਾਂ ਲਿਖਾਣੇ ਸ਼ੁਰੂ ਕਰਤੇ, ਕਿੰਨੇ ਹੀ ਡਾਕਟਰ ਲਿਖਾਤੇ, ਜਾਵੇ ਜਾਵੇ ਬ੍ਰੇਨ ਦਾ ਸਪੈਸ਼ਲਿਸਟ, ਆਹ ਹਾਰਟ ਦਾ ਸਪੈਸ਼ਲਿਸਟ ਹੈ, ਸਭ ਡਾਕਟਰ ਉੱਥੇ 3 ਦਿਨ 4 ਦਿਨ ਜਿੰਨੇ ਦਿਨ ਇਹ ਕਹਿਣ ਲੈਣ। ਅਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਤਾਂ ਅੱਜ ਇਹ ਕਹਿੰਦੇ ਹੋ ਅਸੀਂ ਵਾਪਸ ਜਾਣਾ, 1-2 ਘੰਟੇ ਵੀ ਨਹੀਂ ਮੇਰੇ ਕੋਲ ਠਹਿਰੇ ਅਤੇ ਮੈਨੂੰ 3 ਦਿਨ ਠਹਿਰਾ ਰਹੇ ਹੋ, ਚੰਗਾ ਮੈਂ ਫਿਰ ਤੁਹਾਡੇ ਕੋਲ 3 ਦਿਨੇ ਠਹਿਰਾਂਗਾ। ਅਤੇ ਸੰਗਤਾਂ ਦੇ ਦਰਸ਼ਨ ਕਰਾਂ। ਸੋ ਉਹ ਸਾਧੂ ਨੇ ਜਿਨ੍ਹਾਂ ਨੇ ਜ਼ਿੰਦਗੀ ਇਸ ਪਾਸੇ ਲਾਈ ਹੈ, 40 ਸਾਲ ਤਾਂ ਆਪ ਹਿਮਾਲਿਆ ਪਰਬਤ ਦੇ ਗੁਫਾਵਾਂ ਦੇ ਵਿੱਚ ਭਰਮਣ ਕਰਦੇ ਰਹੇ ਨੇ, ਮੈਂ ਉਹਨਾਂ ਦੀਆਂ ਤਸਵੀਰਾਂ ਦੇਖੀਆਂ, ਕੱਪੜਾ ਹੀ ਨਹੀਂ ਪਾਇਆ ਹੋਇਆ ਕੋਈ, ਉੱਧਰ ਬਰਫ਼ ਦੇ ਪਹਾੜ ਨੇ ਅਤੇ ਉੱਧਰ ਕੱਪੜਾ ਕੋਈ ਨਹੀਂ, ਇੱਕ ਲੰਗੋਟੀ ਪਾਈ ਹੋਈ, ਚਾਦਰ ਹੀ ਨਹੀਂ ਹੈ, ਇੱਕ ਚਾਦਰ ਨਾਲ ਪਾਣਾ ਦੇ ਘੁੰਮਦੇ ਫਿਰਦੇ, ਪੁੰਜੇ ਸੌਣਾ, ਖਾਣ ਨੂੰ ਕੀ ਮਿਲਦਾ, ਭੁੱਖੇ ਰਹਿ ਲੈਣਾ, ਕਹਿੰਦੇ 15-15 ਦਿਨ ਭੁੱਖੇ ਰਹੇ ਸੀ। ਫਿਰ ਬਰਕਤਾਂ ਗਈਆਂ ਜੀਆਂ, ਉੱਤੋਂ ਹੀ ਪ੍ਰਸ਼ਾਦਾ ਆ ਗਿਆ। ਉਹ ਕਰਨੀ ਕਮਾਈ ਵਾਲੇ ਮਹਾਤਮਾ ਨੇ ਐਡਾ ਬੜਾ ਹਸਪਤਾਲ ਬਣਾਇਆ, ਮੈਂ ਤਾਂ ਦੰਗ ਰਹਿ ਗਿਆ, ਐਡਾ ਤਾਂ ਗੌਰਮੈਂਟ 'ਤੇ ਨਹੀਂ ਬਣਦਾ। ਇੱਕ ਸਾਧੂ 2 ਕੱਪੜੇ ਪਹਿਨੀ ਫਿਰਦਾ ਅਤੇ ਉਹਦੇ ਵਿੱਚ ਬਰਕਤ ਕਿੰਨੀ ਪਰਮੇਸ਼ਰ ਨੇ ਪਾ ਤੀ, 2500 ਬੈੱਡ ਦਾ ਹਸਪਤਾਲ ਬਣਾ ਰਹੇ ਨੇ, ਅਜੇ ਕਿਤੇ ਮੈਂ ਸੁਣਿਆ ਨਹੀਂ ਵੀ 2500 ਬੈੱਡ ਦਾ ਕਿਤੇ ਹਸਪਤਾਲ ਹੋਵੇ, ਸਭ ਤੋਂ ਵੱਡਾ। ਦੂਸਰਾ ਜਿਹੜਾ ਕਾਲਜ ਬਣਾ ਰਹੇ ਨੇ ਮੈਡੀਕਲ ਕਾਲਜ, ਉਹ ਨਿਓ ਰਖਾਉਣੀ ਸੀ, ਕੇਵਲ ਉਹ ਕੱਟਣਾ ਹੀ ਸੀਗਾ, ਲਿਖਿਆ ਪਿਆ ਸੀ ਬਾਬਾ ਜੀ ਦਾ ਨਾਂ ਲਿਖਤਾ, ਮੈਂ ਤਾਂ ਹੈਰਾਨ ਹੋ ਗਿਆ ਵੀ ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਕਰਦਾ, ਐਡਾ ਬੜਾ 8-8 ਰੁਪਈਏ ਦਾ ਬਣਨਾ ਅਤੇ ਨਿਓ ਮੇਰਾ ਲਿਖਾਤਾ ਇਹਦੇ ਮੂਹਰੇ, ਵੀ ਉਹਨੇ ਨਿਓ ਰੱਖੀ। ਉਹਦੇ ਵਿੱਚ 6 ਕਿਸਮ ਦੀ ਪੜ੍ਹਾਈ ਹੋਏਗੀ, ਅਤੇ ਐਲੋਪੈਥੀ ਵੀ, ਹੋਮੋਪੈਥੀ ਵੀ, ਆਯੁਰਵੈਦਿਕ, ਯੋਗਾ ਅਤੇ ਨੈਚੁਰੋਪੈਥੀ, ਅਤੇ 6ਵਾਂ ਮੈਂ ਕਿਹਾ ਤੁਸੀਂ ਐਂ ਕਰਿਓ, ਸਰਵ ਰੋਗ ਕੋ ਔਖਦ ਨਾ, ਇੱਕ ਬ੍ਰਾਂਚ ਐਸੀ ਵੀ ਖੋਲ੍ਹ ਦਿਓ ਜਿੱਥੇ ਨਾਮ ਜਪ ਕੇ ਸੇਵਾ ਕਰਕੇ ਰਾਜੀ ਹੋ ਜਾਇਆ ਕਰਨ, ਉਹਦੇ ਦਵਾਈ ਦੀ ਵੀ ਲੋੜ ਨਹੀਂ ਪੈਂਦੀ, ਯਾਰ ਪਰਚਿਆਈ ਹੋਈ ਚੀਜ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਕੱਲ੍ਹ ਸੰਗਤ ਦਾ ਬੜਾ ਉਹਨਾਂ ਨੇ ਸਤਿਕਾਰ ਕਰਿਆ, 3 ਦਿਨ ਵਾਸਤੇ ਆਉਣਗੇ। ਇੱਕ ਗੱਲ ਉਹਨਾਂ ਨੇ ਕਹੀ ਹੈ, ਕਹਿੰਦੇ ਮਾਂ ਤੇਰੇ ਹੱਥ ਦੀ ਮੈਂ ਰੋਟੀ ਖਾਣੀ ਹੈ ਅਤੇ ਮੈਨੂੰ ਤੂੰ ਤੰਦੂਰ ਦੀ ਰੋਟੀ ਲਾ ਦਿਆ ਕਰੀ ਸਾਗ ਦੇ ਨਾਲ, ਤੇ ਆਹ ਉਹਨਾਂ ਦੀ ਮੰਗ ਸੀ, ਮਹਾਰਾਜ ਕਿਰਪਾ ਕਰਨ ਸਾਗ ਵੀ ਮਿਲ ਜਾਵੇ ਅਤੇ ਤੰਦੂਰ ਦੀ ਵੀ ਰੋਟੀ ਮਿਲ ਜਾਵੇ। ਅਤੇ ਇਹ ਕਹਿੰਦੇ ਮੱਕੀ ਦੀ ਰੋਟੀ, ਕਹਿੰਦੇ ਹਾਂ ਮੱਕੀ ਦੀ ਰੋਟੀ, ਉਹ ਵੀ ਬਹੁਤ ਵਧੀਆ। ਸੋ ਐਂ ਪਿਆਰ ਪ੍ਰੇਮ ਨਾਲ ਉਹ ਆ ਰਹੇ ਨੇ, ਨਾਲ ਉਹਨਾਂ ਦੇ ਕਈ ਵਿਦਵਾਨ ਨੇ। ਕੱਲ੍ਹ ਨੂੰ ਸਤਸੰਗ ਇੱਥੇ ਮੀਟਿੰਗ ਹੋਣੀ ਹੈ, ਇਹ ਮੀਟਿੰਗ ਵੱਡੀ ਮੀਟਿੰਗ ਆਖਰੀ ਹੈ, ਉਹਦੇ ਬਾਅਦ ਛੋਟੀਆਂ ਤਾਂ ਹੋ ਜਾਣਗੀਆਂ, ਇਹ ਵੱਡੀ ਹੈ ਜਿਹਦੇ ਵਿੱਚ ਤੁਸੀਂ ਸਾਰਿਆਂ ਨੇ ਆਉਣਾ। ਦੂਸਰਾ ਇੱਥੇ ਕੱਲ੍ਹ ਨੂੰ ਕਾਰ ਸੇਵਾ ਹੋਣੀ ਹੈ, ਖਾਸ ਕਰਕੇ ਜਿਨ੍ਹਾਂ ਦਾ ਮੀਟਿੰਗ ਨਾਲ ਨਹੀਂ ਸੰਬੰਧ ਉਹ ਸਾਰੇ ਆਉਣ ਅਤੇ ਆ ਕੇ ਸਵੇਰ ਤੋਂ ਹੀ ਸੇਵਾ ਕਰਨੀ ਸ਼ੁਰੂ ਕਰ ਦੇਣ। ਇੱਧਰੋਂ ਮੀਟਿੰਗ ਦੇ ਜਾਂ ਬਾਤਾਂ ਚੱਲ ਪੈਣਗੀਆਂ ਅਤੇ ਉੱਧਰ ਸੇਵਾ ਚੱਲਦੀ ਰਹੇਗੀ, ਅਤੇ ਇੰਨਾ ਟਾਈਮ ਨਹੀਂ ਹੁਣ ਰਹਿ ਗਿਆ, ਅਤੇ ਉਹਦੇ ਬਾਅਦ ਐਤਵਾਰ ਹੈ, ਐਤਵਾਰ ਨੂੰ ਆਪਾਂ ਨੂੰ ਵਿਹਲ ਨਹੀਂ, ਪੂਰਨਮਾਸ਼ੀ ਵਾਲੇ ਦਿਨ ਫੇਰ ਵਿਹਲ ਹੈ। ਪੂਰਨਮਾਸ਼ੀ ਵਾਲੇ ਦਿਨ ਆਪ ਐਸਾ ਕਰਿਓ ਕਿ ਅੰਮ੍ਰਿਤ ਵੇਲੇ ਹੀ ਆ ਜਾਓ, ਅਤੇ ਕੰਮ ਮੁਕਾਉਣ ਦੀ ਕਰੀਏ, ਮੁੱਕਣ ਵਾਲਾ ਨਹੀਂ ਹੈ, ਬਹੁਤ ਵੱਡਾ ਕੰਮ ਹੈ। ਸੋ ਸਾਰੇ ਰਲ ਮਿਲ ਕੇ ਸੜਕ ਵਗੈਰਾ ਬਣ ਜਾਵੇ, ਹੋਰ ਕੰਮ ਹੋ ਜਾਣ, ਉਹਦੇ ਬਾਅਦ 2 ਤਰੀਕ ਨੂੰ ਇੱਥੇ ਟੈਂਟ ਲੱਗਣੇ ਸ਼ੁਰੂ ਹੋ ਜਾਣੇ। ਕਿੰਨੇ ਦਿਨ ਲੱਗਦੇ ਰਹਿਣੇ ਨੇ, ਬੜੇ ਪ੍ਰੇਮੀਆਂ ਦੀ ਲੋੜ ਹੈ ਸੇਵਾ ਵਾਸਤੇ, ਬੜਾ ਕੁਛ ਸੋਚਿਆ ਜਾਣਾ, ਵਿਆਹ ਕਰਨਾ ਹੈ, ਉਹ ਕਰਨਾ, ਉੱਥੇ ਡਿਊਟੀ ਦੇਣੀ ਹੈ, ਉੱਥੇ ਦੇਣੀ ਹੈ, ਕੋਈ ਥਾਂ ਛੱਡਣਾ ਨਹੀਂ ਜਿੱਥੇ ਡਿਊਟੀ। ਟੈਲੀਵਿਜ਼ਨਾਂ ਦਾ ਇੱਥੇ ਆ ਰਹੇ ਨੇ ਟੈਲੀਵਿਜ਼ਨ, ਤਕਰੀਬਨ 800 ਫੁੱਟ ਦੇ ਅੰਦਰ 50 ਟੈਲੀਵਿਜ਼ਨ ਲੱਗਿਆ ਕਰਦੇ ਨੇ। 1000 ਫੁੱਟ ਹੋਵੇ ਤਾਂ ਉਹਦੇ 'ਚ 16 ਹੋਰ ਲੱਗ ਜਾਇਆ ਕਰਦੇ ਨੇ। ਇਹ ਤਾਂ ਲੱਗਣਗੇ ਪੰਡਾਲ ਦੇ ਅੰਦਰ, 16 ਤੇ 50 66 ਜੇ 1000 ਫੁੱਟ ਦਾ ਬਣ ਗਿਆ ਪੰਡਾਲ, ਅਤੇ ਬਾਕੀ ਜਿਹੜੇ ਨੇ 5-7 ਟੈਲੀਵਿਜ਼ਨ ਇੱਕ ਰਿਸੈਪਸ਼ਨ ਰੂਮ 'ਚ ਲੱਗ ਗਿਆ, ਹੋਰ ਲੱਗ ਗਏ, ਉਹ ਗਿਣ ਲਾਂਗੇ ਅਸੀਂ ਲੰਗਰ ਵਗੈਰਾ ਦੇ, ਉਹ ਹੋਰ ਲੱਗ ਜਾਣਗੇ। ਸੋ ਇਹ ਮਹਾਰਾਜ ਜੀ ਨੇ ਬੜੇ ਬੜੇ ਕੰਮ ਸਾਥੇ ਕਰਾਉਣੇ ਨੇ, ਸਾਰਿਆਂ ਤੋਂ ਆਪਾਂ ਤੇ ਕਰਾਉਣੇ ਨੇ, ਪੂਰਾ ਸਹਿਯੋਗ ਦਿਓ ਅਤੇ ਇਹਦੇ ਵਿੱਚ ਤਨ ਮਨ ਧਨ ਇੱਕ ਕਰਕੇ ਸੇਵਾ ਕਰੋ ਅਤੇ ਮਹਾਰਾਜ ਦੀਆਂ ਖੁਸ਼ੀਆਂ ਆਪਾਂ ਪ੍ਰਾਪਤ ਕਰਾਂਗੇ। ਅਤੇ ਬਾਕੀ ਦਾ ਪ੍ਰੋਗਰਾਮ ਤੁਹਾਨੂੰ ਇਹ ਦੱਸ ਦੇਣਗੇ। ਸਰਵਣ ਕਰਨਾ ਅਤੇ ਹੁਣ ਸਾਰੇ ਆਪਣੇ ਰਸਨਾਂ ਨੂੰ ਪਵਿੱਤਰ ਕਰੋ। ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਪਣਾ ਮਨ ਲਾ ਕੇ ਆਇਆ।